ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਰੇ ਜਨ ਉਥਾਰੈ ਦਬੇ ਹੋ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੇ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੇ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਤੇ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਔਰ ਵਿਸ਼ੇਸ਼ ਤੌਰ 'ਤੇ ਇਹ ਸਮੁੱਚੇ ਹੁਕਮਨਾਮੇ ਦਾ ਜੋ ਅੰਤਰੀ ਭਾਵ ਇਹ ਹੈ ਕਿ ਆਪਾਂ ਜਿੰਨੇ ਵੀ ਜੀਵ ਹਾਂ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ ਵੇਖਣ ਨੂੰ ਭਾਵੇਂ ਆਪਾਂ ਜਾਗਦੇ ਪ੍ਰਤੀਤ ਹੁੰਦੇ ਹਾਂ ਲੇਕਿਨ ਗੁਰਮਤਿ ਸਿਧਾਂਤ ਦੇ ਮੁਤਾਬਕ ਆਪਾਂ ਸੁੱਤੇ ਹਾਂ ਅਤੇ ਜਿਵੇਂ ਆਪਾਂ ਗੱਡੀ 'ਤੇ ਚੜ੍ਹਨਾ ਹੋਵੇ ਸਫ਼ਰ 'ਤੇ ਜਾਣਾ ਹੋਵੇ ਆਪਣੇ ਮਾਤਾ ਅਤੇ ਪਿਤਾ ਜੀ ਨੂੰ ਕਹਿ ਦਿੰਦੇ ਵੀ ਪਿਤਾ ਜੀ ਮੈਨੂੰ ਟਾਈਮ ਨਾਲ ਉਠਾ ਦੇਣਾ ਗੱਡੀ ਲੰਘ ਨਾ ਜਾਏ ਇਸੇ ਪ੍ਰਕਾਰ ਗੁਰਮੁਖੋ ਸਤਿਗੁਰੂ ਪਾਤਸ਼ਾਹ ਸਾਡੇ ਪਿਤਾ ਨੇ ਅਸੀਂ ਉਹਨਾਂ ਦੀ ਸੰਤਾਨ ਹਾਂ ਅਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਲਾਉਣਾ ਦਿੱਤਾ ਪਿਆਰਿਆ ਤੇਰੀ ਜ਼ਿੰਦਗੀ ਕਿਤੇ ਸੁੱਤਿਆਂ ਲੰਘ ਨਾ ਜਾਏ ਔਰ ਉਹ ਨੀਂਦ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਆਪਾਂ ਬਹੁਤਾ ਕੰਮ ਧੰਦਾ ਕਰਦੇ ਹਾਂ ਥਕੇਵਾਂ ਹੋ ਜਾਂਦਾ ਤਾਂ ਨੀਂਦ ਬਹੁਤੀ ਆਉਂਦੀ ਹੈ ਕਿਸੇ ਮੌਕੇ ਆਪਾਂ ਕੋਈ ਦਵਾਈ ਲੈ ਲਈ ਦਵਾਈ ਦੇ ਨਸ਼ੇ ਕਰਕੇ ਨੀਂਦ ਆ ਗਈ ਔਰ ਇਸੇ ਤਰ੍ਹਾਂ ਕਈ ਲੋਕ ਕਈ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕਰਦੇ ਤਾਂ ਕਿ ਉਹਨਾਂ ਨੂੰ ਨੀਂਦ ਆ ਜਾਏ ਔਰ ਕਈ ਵਾਰਾਂ ਅਜਿਹਾ ਹੁੰਦਾ ਹੈ ਕਿ ਉਹ ਨਸ਼ਾ ਇੰਨਾ ਕਰ ਲੈਂਦੇ ਮੁੜ ਕੇ ਉਹ ਜਾਗਦੇ ਨਹੀਂ ਸਦੀਵੀ ਤੌਰ 'ਤੇ ਸੌਂ ਜਾਂਦੇ ਹਨ ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਮਤਿ ਸਿਧਾਂਤ ਦੇ ਨਾਲ ਅੱਜ ਦੇ ਪਵਿੱਤਰ ਫਰਮਾਨ ਵਿੱਚ ਜਗਾਉਣ ਦਾ ਉਦਮ ਕੀਤਾ ਹੈ ਹਜ਼ੂਰ ਜਿਵੇਂ ਰਹਿਮਤਾਂ ਕਰਨਗੇ ਅੱਜ ਬਹੁ ਗਿਣਤੀ ਵਿੱਚ ਮਾਈ ਭਾਈ ਗੁਰੂ ਕੇ ਪਾਵਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਗੁਰੂ ਕੇ ਪਾਵਨ ਸਰੋਵਰ ਇਸ਼ਨਾਨ ਕਰ ਰਹੇ ਨੇ। ਸਾਰਿਆਂ ਨੂੰ ਜੀ ਆਇਆਂ। ਇਹ ਈਸਵੀ ਸੰਮਤ ਹੈ ਤੇ ਆਪਣਾ ਜੋ ਗੁਰਮਤ ਦਾ ਵਰ੍ਹਾ ਹੈ ਨਾ, ਉਹ ਚੇਤੀ ਸੰਗਰਾਂਦ ਨੂੰ ਆਰੰਭ ਹੁੰਦਾ ਹੈ। ਪਰ ਆਪਾਂ ਇਹ ਕਹੀਏ ਵੀ ਅੱਜ ਆਏ ਤੇ ਗਲਤ ਨੇ, ਬਿਲਕੁਲ ਨਹੀਂ। ਗੁਰਮੁਖ ਕੋ ਕਿਸੇ ਬਹਾਨੇ ਦੇ ਨਾਲ ਵੀ ਕੋਈ ਗੁਰੂ ਦੇ ਦਰ ਤੇ ਆ ਜਾਏ, ਉਹ ਬਖਸ਼ਿਆ ਜਾਂਦਾ ਹੈ। ਭਾਵੇਂ ਉਹ ਜਨਵਰੀ ਨੂੰ ਆ ਜਾਏ, ਭਾਵੇਂ ਉਹ ਚੇਤਰ ਦੀ ਸੰਗਰਾਂਦ ਨੂੰ ਆ ਜਾਏ। ਮੈਂ ਰਲਾ ਮਿਲਾ ਕੇ ਗੱਲ ਨਹੀਂ ਕੀਤੀ, ਆਪਾਂ ਜਿੱਥੇ ਬੈਠੇ ਹਾਂ ਨਾ, ਇੱਥੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਚੇਤ ਦੀ ਸੰਗਰਾਂਦ ਨੂੰ ਆਖਿਆ ਸੀ, ਭਲਿਆ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਇਹ ਮਹੀਨੇ, ਇਹ ਦਿਨ ਸਾਰੇ ਸਫਲੇ ਨੇ ਜਿਹੜੇ ਸਮੇਂ ਤੇ ਅਸੀਂ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਾਂ। ਯਾਦ ਰੱਖਣਾ ਗੁਰਮੁਖੋ, ਗੁਰਮਤ ਦੇ ਸਿਧਾਂਤ ਦੇ ਮੁਤਾਬਕ ਕੋਈ ਦਿਨ ਮਾੜਾ ਨਹੀਂ, ਕੋਈ ਵਿਸ਼ੇਸ਼ ਤੌਰ ਤੇ ਚੰਗਾ ਨਹੀਂ। ਉਹ ਦਿਨ ਚੰਗਾ ਹੈ ਜਿਹਨੂੰ ਵਾਹਿਗੁਰੂ ਚੇਤੇ ਆ ਜਾਏ, ਤੇ ਜਿਹੜੇ ਦਿਹਾੜੇ ਸਾਨੂੰ ਵਾਹਿਗੁਰੂ ਭੁੱਲ ਜਾਏ, ਉਹ ਦਿਨ ਚੰਗਾ ਨਹੀਂ। ਦਿਨ ਸਾਰੇ ਚੰਗੇ ਨੇ। ਜਿਹੜੇ ਦਿਹਾੜੇ ਦੇ ਸਾਨੂੰ ਗੁਰੂ ਪਰਮਾਤਮਾ ਚੇਤੇ ਆ ਜਾਏ, ਉਹ ਦਿਨ ਚੰਗਾ। ਜਿਹੜੇ ਸਮੇਂ ਤੇ ਸਾਨੂੰ ਵਾਹਿਗੁਰੂ ਭੁੱਲ ਜਾਏ, ਉਹ ਸਮਾਂ ਮਾੜਾ। ਅਸੀਂ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਕਰੀਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁਣ ਦੈ ਦਿਸ ਭਰਮੇ ਥਾਕਾਏ ਪ੍ਰਭ ਕੀ ਸਾਮ। ਆਪਣੇ ਕਰਮ ਕਰਕੇ, ਆਪਣੀ ਕਿਰਤ ਕਰਕੇ ਤੇਰੇ ਨਾਲ ਟੁੱਟੇ ਹਾਂ। ਸਾਮ ਦਾ ਭਾਵ ਸ਼ਰਨ ਲੈਣੀ ਕੀਤੀ ਹੈ, ਸਾਡੇ ਤੇ ਮਿਹਰ ਕਰੋ। ਤੋ ਗੁਰਮੁਖੋ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਜਿਹੜੇ ਇੱਥੇ ਗੁਰੂ ਕੇ ਪਾਵਨ ਸਰੋਵਰ ਇਸ਼ਨਾਨ ਕਰ ਰਹੇ ਨੇ, ਜੋ ਸਤਿਗੁਰੂ ਪਾਤਸ਼ਾਹ ਨੂੰ ਮੱਥਾ ਟੇਕ ਰਹੇ ਨੇ ਹਰਿਮੰਦਰ ਸਾਹਿਬ ਆ ਕੇ। ਇਹ ਕਿਤੇ ਭੁਲੇਖੇ 'ਚ ਨਾ ਪੈ ਜਾ ਜੇ ਵੀ ਜਿਹੜੇ ਪਿੰਡਾਂ 'ਚ ਇੱਥੇ ਨਹੀਂ ਆਏ ਉਹ ਮਾੜੇ ਭਾਗਾਂ ਵਾਲੇ ਨੇ। ਜਿਹੜੇ ਆਪਣੇ ਨਗਰਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਨ ਗਏ ਨੇ, ਗੁਰੂ ਨੇ ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰ ਲੈਣੀ। ਸੋ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ, ਸਾਨੂੰ ਅਗਿਆਨ ਦੀ ਨੀਂਦ ਤੋਂ ਜਗਾਉਣ, ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਰੰਭ ਵਿੱਚ ਕਿਰਪਾ ਕਰਨਗੇ, ਮੁੜ ਕੇ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਨਿਵਾਜਣਗੇ, ਅਤੇ ਆਪਾਂ ਗੁਰਮਤਿ ਸਿਧਾਂਤ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸੇਧ ਦੇਈਏ, ਔਰ ਗੁਰੂ ਕੀ ਰਹਿਮਤ ਵਾਸਤੇ ਆਪਾਂ ਹੱਥ ਅੱਡੀਏ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਵਿਹਾਰੇ।
ਇਹ ਆਰੰਭ ਹੁੰਦਾ ਰੇ ਤੋਂ। ਜਿਹੜੀ ਗ੍ਰੈਮਰ ਹੈ, ਜਿਹਨੂੰ ਵਿਆਕਰਨ ਕਹਿੰਦੇ ਨੇ ਪੰਜਾਬੀ 'ਚ, ਅੰਗਰੇਜ਼ੀ ਵਾਲੇ ਭਰਾ ਨੂੰ ਗ੍ਰੈਮਰ ਕਹਿੰਦੇ ਨੇ, ਉਸ ਨਿਯਮ ਦੇ ਮੁਤਾਬਕ ਇਹ ਸੰਬੋਧਨ ਵਾਚਕ ਪੰਕਤੀ ਹੈ। ਜਿਵੇਂ ਕੋਈ ਬੰਦਾ ਗਲਤ ਰਸਤੇ ਨੂੰ ਪਿਆ ਜਾਂਦਾ ਤੇ ਹਿੰਦੀ 'ਚ ਕਹਿੰਦੇ ਨੇ ਅਰੇ ਰੇ, ਪੰਜਾਬੀ 'ਚ ਆਪਾਂ ਉਹਨੇ ਕਹਿੰਦੇ ਉਹ ਭਾਈ ਹੋਏ ਗੁਰਮੁਖਾ ਪਿਆ ਰਿਹਾ ਕਿੱਧਰ ਜਾਣਾ ਹੈ। ਇਸ ਪ੍ਰਕਾਰ ਜਿਹੜਾ ਰੇ ਸ਼ਬਦ ਹੈ ਆਰੰਭ ਦੇ ਵਿੱਚ, ਇਹਨੂੰ ਗ੍ਰੈਮਰ ਦੇ ਮੁਤਾਬਕ ਕਹਿੰਦੇ ਨੇ ਸੰਬੋਧਨ ਵਾਚਕ। ਇਹ ਗੁਰੂ ਨੇ ਆਵਾਜ਼ ਸਾਨੂੰ ਕਿਉਂ ਮਾਰੀ? ਕੋਈ ਸਿਨਮੇ ਵਾਲੇ ਪਾਸੇ ਨੂੰ ਭੱਜਿਆ ਜਾਂਦਾ ਹੈ, ਕੋਈ ਸ਼ਰਾਬ ਦੇ ਠੇਕੇ ਨੂੰ ਦੌੜਿਆ ਜਾਂਦਾ ਹੈ, ਕੋਈ ਹੋਰ ਕਰਮ ਕਰਨ ਤੁਰਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਰੇ ਤੋਂ ਆਰੰਭ ਕੀਤਾ ਹੈ। ਰੇ ਜਾਨ ਉਥਾਰੇ ਦੱਬੇ ਉਹ। ਜਿਹੜਾ ਇਹ ਉਥਾਰੇ ਸ਼ਬਦ ਹੈ ਇਹ ਗੁਰਮੁਖੋ ਸਿੰਧੀ ਜ਼ਬਾਨ ਦਾ ਸ਼ਬਦ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਇਹ ਹੋ ਨਹੀਂ ਸਕਦਾ ਵੀ ਠੀਕ ਹੋਵੇ, ਗਲਤ ਵੀ ਹੋ ਸਕਦੀ ਹੈ। ਜਿੰਨੀ ਕੁ ਮੈਨੂੰ ਜਾਣਕਾਰੀ, ਜਿੰਨੀ ਕੁ ਮੈਂ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਕੋਲੋਂ ਪੜ੍ਹੀ ਹੈ ਨਾ, ਉਹਦੇ ਮੁਤਾਬਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 170 ਭਾਸ਼ਾਵਾਂ ਹਨ। 170 ਔਰ ਉਸ ਨਿਯਮ ਦੇ ਤਹਿਤ ਜਿਹੜਾ ਉਥਾਰੀ ਸ਼ਬਦ ਆਇਆ ਹੈ ਇਹ ਸਿੰਧੀ ਭਾਸ਼ਾ ਦਾ ਸ਼ਬਦ ਹੈ। ਇਹਦੇ ਕੀ ਅਰਥ ਨੇ ਆਪਾਂ ਸੌਂ ਜਾਂਦੇ ਹਾਂ ਅਤੇ ਪੰਜਾਬੀ ਦੀ ਆਮ ਕਹਾਵਤ ਦੇ ਮੁਤਾਬਕ ਸੁੱਤਾ ਅਤੇ ਮੋਇਆ ਬਰਾਬਰ, ਪਤਾ ਨਹੀਂ ਚੱਲਦਾ। ਸੁੱਤਿਆਂ ਸੁੱਤਿਆਂ ਸਾਡਾ ਹੱਥ ਸਾਡੀ ਛਾਤੀ 'ਤੇ ਆ ਗਿਆ ਅਤੇ ਜਿਹਨੂੰ ਆਮ ਬੋਲੀ 'ਚ ਆਪਾਂ ਕਹਿੰਦੇ ਬੜਾਉਣਾ, ਆਮ ਪੰਜਾਬੀ ਬੋਲੀ ਸਾਦੀ ਭਾਸ਼ਾ 'ਚ, ਜਦੋਂ ਬੰਦੇ ਦਾ ਹੱਥ ਉਹਦੀ ਛਾਤੀ 'ਤੇ ਆ ਜਾਂਦਾ ਨਾ ਉਦੋਂ ਉਹ ਊਲ ਜ਼ਰੂਰ ਪਤਾ ਨਹੀਂ ਕੀ ਕੁਝ ਕਹਿੰਦਾ ਔਰ ਉਹਦੇ ਨਾਲ ਕੁਝ ਸੁੱਤਾ ਹੋਇਆ ਭੈਣ ਭਰਾ ਬਾਪ ਬੇਟਾ ਉਹ ਆਵਾਜ਼ ਮਾਰ ਕੇ ਕਹਿੰਦਾ ਭਾਈ ਹੋਸ਼ ਕਰ ਤੈਨੂੰ ਕੀ ਹੋ ਗਿਆ। ਅਤੇ ਜਦੋਂ ਉਹਦਾ ਛਾਤੀ ਤੋਂ ਹੱਥ ਪਾਸੇ ਹੋਇਆ ਉਹਨੂੰ ਜਾਗ ਆਏ ਅਤੇ ਕਹਿਣ ਲੱਗਾ ਮੈਨੂੰ ਪਤਾ ਨਹੀਂ ਚੱਲਿਆ ਮੇਰਾ ਛਾਤੀ 'ਤੇ ਹੱਥ ਆ ਗਿਆ, ਮੈਂ ਤਾਂ ਬਣਾਉਣਾ ਸਾਂ। ਇਸ ਪ੍ਰਕਾਰ ਇੱਥੇ ਗੁਰਦੇਵ ਨੇ ਜਿਹੜਾ ਉਥਾਰੀ ਸ਼ਬਦ ਵਰਤਿਆ ਨਾ, ਗੁਰਮੁਖੋ ਇਹਨੂੰ ਵਿਦਵਾਨ ਪੁਰਸ਼ਾਂ ਨੇ ਆਖਿਆ ਵੀ ਸਾਡੀ ਹਿਰਦੇ ਦੇ ਉੱਪਰ ਮੋਹ ਦਾ ਹੱਥ ਆਇਆ ਪਿਆ, ਮੋਹ ਦਾ, ਔਰ ਮੋਹ ਦੇ ਕਾਰਨ ਅਸੀਂ ਬਹੁਤ ਸਾਰੇ ਗਲਤ ਕੰਮ ਕਰਦੇ ਹਾਂ। ਮੋਹ ਇੰਨਾ ਪ੍ਰਬਲ ਹੈ, ਪੰਜਾਬੀ ਦੀ ਆਮ ਕਹਾਵਤ ਹੈ ਕਿ ਬਾਂਦਰੀ ਦਾ ਬੱਚਾ ਮਰ ਜਾਏ ਨਾ ਅਤੇ ਮਰੇ ਹੋਏ ਬੱਚੇ ਨੂੰ ਚੁੱਕੀ ਫਿਰਦੀ। ਇਹ ਆਮ ਵੇਖਿਆ ਤਾਂ ਨਹੀਂ ਪਰ ਸੁਣਿਆ। ਇਸੇ ਪ੍ਰਕਾਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਕਿਉਂਕਿ ਪੰਕਤੀ ਪੜ੍ਹੀ ਭਾਈ ਸਾਹਿਬ ਨੇ, ਰੇਜ ਅਨੁਸਾਰੇ ਦਬਿਓ ਸੁੱਤਿਆਂ ਗਈ ਵੀ ਆਏ, ਭਾਈ ਤੂੰ ਆਪਣੇ ਹਿਰਦੇ ਦੇ ਉੱਪਰ ਮੋਹ ਦਾ ਹੱਥ ਰੱਖਿਆ ਅਤੇ ਮੋਹ ਦੇ ਹੱਥ ਰੱਖਣ ਕਰਕੇ ਤੂੰ ਕਈ ਕੁਝ ਵਾਧਾ ਘਾਟਾ ਬੋਲੀ ਜਾਂਦਾ। ਜਿਹੜੀ ਗੱਲ ਦਾ ਤੈਨੂੰ ਪਤਾ ਨਹੀਂ, ਸੁੱਤਿਆਂ ਗਈ ਵਿਹਾਏ, ਵਿਹਾਏ ਤੋਂ ਪਾਪ ਬਤੀਤ ਹੋਣਾ। ਗਿਆਨੀ ਜੀ ਮੈਂ ਤਾਂ ਬਹੁਤ ਘੱਟ ਸੌਂਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਲਿਆ, ਮੈਂ ਆਮ ਸੌਣ ਦੀ ਗੱਲ ਨਹੀਂ ਕਰ ਰਿਹਾ। ਸਾਡੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆਪਣੀ ਰਚਨਾ ਵਿੱਚ ਜ਼ਿਕਰ ਕੀਤਾ ਵੀ ਜਿਹੜਾ ਬੰਦਾ ਸੌਂਦਾ ਨਹੀਂ ਨਾ ਉਹ ਕੁਝ ਸਮੇਂ ਤੋਂ ਬਾਅਦ ਪਾਗਲ ਵੀ ਹੋ ਸਕਦਾ। ਇਹ ਪਾਗਲ ਦੀ ਨਿਸ਼ਾਨੀ, ਉਹ ਨੀਂਦ ਨਹੀਂ ਆਉਂਦੀ। ਅਤੇ ਜੇ ਕਿਸੇ ਨੂੰ ਪਾਗਲ ਪਾਉਂਦੇ ਅਤੇ ਨੀਂਦ ਆਉਣ ਲੱਗ ਪਈ ਤਾਂ ਆਪਾਂ ਕਹਿੰਦੇ ਠੀਕ ਹੋ ਗਿਆ। ਉਹ ਕਹਿੰਦੇ ਵੀ ਤੰਦਰੁਸਤ ਬੰਦੇ ਨੂੰ ਘੱਟ ਤੋਂ ਘੱਟ 7 ਘੰਟੇ ਸੌਣਾ ਚਾਹੀਦਾ, ਭਾਈ ਵੀਰ ਸਿੰਘ ਦੀ ਲਿਖਤ ਮੁਤਾਬਕ। ਇੱਥੇ ਉਹ ਸੌਣ ਦੀ ਬਾਤ ਨਹੀਂ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਹੁਤ ਉੱਪਰ ਦੀ ਗੱਲ ਕਹੀ ਹੈ। ਉਹ ਕਹਿੰਦੇ ਗੁਰਮੁਖਾ ਤੇਰੀ ਜ਼ਬਾਨ ਵੀ ਸੁੱਤੀ ਪਈ ਆ, ਬੜੀ ਜੀਬੋ ਗਰੀਬ ਗੱਲ ਇਹ ਲਿਖਿਆ ਜੇ ਗੁਰੂ ਕੀ ਬਾਣੀ 'ਚ। ਹਜ਼ੂਰ ਕਹਿੰਦੇ ਪਿਆਰਿਆ ਕੱਲਾ ਤੂੰ ਨਹੀਂ ਸੁੱਤਾ, ਤੇਰਾ ਮਨ ਸੁੱਤਾ ਹੈ, ਤੇਰੀ ਜ਼ਬਾਨ ਸੁੱਤੀ ਹੈ। ਪਾਤਸ਼ਾਹ ਨਵੀਂ ਗੱਲ ਕੱਢ ਮਾਰੀ ਵੀ ਜ਼ਬਾਨ ਵੀ ਸੌਂਦੀ ਹੈ। ਹਾਂ ਗੁਰਮੁਖੋ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਨੇ, ਰਸਨਾ ਸੋਈ ਲੋਭ ਮਿੱਠੇ ਸਾਧ। ਜਿਹੜੀ ਸਾਡੀ ਜ਼ਬਾਨ ਹੈ ਨਾ ਆਪਾਂ ਕਹਿੰਦੇ ਭਲਿਆ ਇਸ ਪਾਸੇ ਨਹੀਂ ਜਾਣਾ, ਅੱਗੇ ਜਾਂਦੇ ਉੱਥੇ ਲੰਗਰ ਵਰਦਾ, ਜਲੇਬਾਂ ਦਾ ਆਪਾਂ ਉੱਥੋਂ ਖਾਵਾਂਗੇ, ਖਾਣ ਦਾ ਚਸਕਾ। ਇਹਨੂੰ ਬਾਣੀ ਕਹਿੰਦੀ ਰਸਨਾ ਸੋਈ ਲੋਭ ਮਿੱਠੇ ਸਾਧ। ਰਸਨਾ ਤੋਂ ਭਾਵ ਰਸ ਲੈਣ ਦਾ ਚਸਕਾ, ਆਹ ਚੀਜ਼ ਮਿੱਠੀ ਹੈ ਆ ਕਰਾਰੀ ਹੈ। ਵੇਖ ਲਓ ਗੁਰਮੁਖ ਪਿਆਰਿਓ ਜ਼ਬਾਨ ਦਾ ਪਵਾੜਾ 36 ਪ੍ਰਕਾਰ ਦੇ ਰਸ ਬਣੇ ਨੇ, 36 ਪ੍ਰਕਾਰ ਦੇ, ਔਰ ਕਦੇ ਮਨ ਰੱਜਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਪਾਵਨ ਰਚਨਾ ਵੀ ਲਿਖਦੇ ਨੇ, ਸਾਧੀ ਜੀਵਨ ਰਜੀਆ ਕਰ ਭੋਗ ਬਲਾਸੇ, ਉਸ ਤੋਂ ਤਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਜ਼ਿੰਦਗੀ ਪ੍ਰਜੰਤ ਅਸੀਂ ਕੰਨਾਂ ਨਾਲ ਲੋਕਾਂ ਦੂਜਿਆਂ ਦੀ ਨਿੰਦਿਆ ਸੁਣੀ, ਆਪਣੀ ਝੂਠੀ ਵਡਿਆਈ ਸੁਣੀ। ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਤੁਹਾਡੇ ਖਿਆਲ ਦੇ ਮੁਤਾਬਕ ਸਾਰਿਆਂ ਤੋਂ ਔਖਾ ਕੰਮ ਕਿਹੜਾ ਹੈ? ਤੇ ਮੈਂ ਆਪਣੇ ਆਪ ਤਾਂ ਇੰਨੇ ਜੋਗਾ ਨਹੀਂ ਸੀ, ਪਰ ਸਾਨੂੰ ਸੰਘ ਕਰਤਾਰ ਸਿੰਘ ਨੇ ਪੜ੍ਹਾਇਆ, ਕਹਿੰਦੇ ਗੁਰਮੁਖੋ ਸਾਰਿਆਂ ਤੋਂ ਔਖਾ ਕੰਮ ਹੈ ਦੂਜੇ ਦੀ ਵਡਿਆਈ ਸੁਣਨੀ ਤੇ ਆਪਣੀ ਨਿੰਦਿਆ ਸੁਣਨੀ। ਆਪਣੇ ਮੂੰਹ ਤੇ ਕੋਈ ਝੂਠੀ ਵਡਿਆਈ ਕਰੀ ਜੇ ਪੱਲੇ ਸਾਡੇ ਕੱਖ ਨਾ ਨਾ ਹੋਵੇ ਤੇ ਆਪਾਂ ਫੁੱਲ ਫੁੱਲ ਕੇ ਬਹਿੰਦੇ ਹਾਂ ਵੀ ਪਤਾ ਨਹੀਂ ਮੈਂ ਕੀ ਚੱਕਰਵਰਤੀ ਰਾਜਾ ਬਣ ਗਿਆ, ਕਿੱਡਾ ਕੁ ਬ੍ਰਹਮ ਗਿਆਨੀ ਆ। ਇਹ ਸਭ ਤੋਂ ਔਖਾ ਕੰਮ ਤੇ ਹੈ ਕੂੜ, ਦੂਜੇ ਦੀ ਨਿੰਦਿਆ ਤੇ ਆਪਣੀ ਵਡਿਆਈ ਸੁਣ ਕੇ ਬੰਦੇ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ। ਭਾਈ ਗੁਰਦਾਸ ਦੇ ਬੋਲ ਹਨ, ਉਹ ਕਹਿੰਦੇ ਸਾਦੀ ਜੀਵਨ ਰਜੀਆ ਕਰ ਭੋਗ ਬਲਾਸੇ। ਜ਼ਿੰਦਗੀ ਪ੍ਰਜੰਤ ਮਨੁੱਖ ਨੇ ਖਾਧਾ, ਪਰ ਇਹਨੇ ਕਦੇ ਨਹੀਂ ਆਖਿਆ ਕਿ ਮੈਂ ਅਰਜਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਾਂ ਇੱਥੋਂ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ ਨੰਦਿਆਂ ਸਭ ਅੰਗ, ਤ੍ਰਿਗ ਤਿੰਨਾਂ ਦਾ ਜੀਵਿਆ ਜੇ ਸਾਚਣ ਲੱਗੋ ਰੰਗ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪਣੇ ਮਾਲਕ ਦੇ ਬੋਲਨੇ, ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਖਾਂਦਿਆਂ ਖਾਂਦਿਆਂ ਗੁਰਮੁਖੋ ਸਾਡੇ ਦੰਦ ਤੇ ਜਾੜਾਂ ਪੁੱਟੀਆਂ ਗਈਆਂ, ਘਸ ਗਈਆਂ, ਨਵੀਆਂ ਲਵਾਲੀਆਂ, ਪਰ ਅਜੇ ਖਾਣ ਤੋਂ ਮਨ ਨਹੀਂ ਰੱਜਾ, ਮੂੰਹ ਵਿੰਗਾ ਹੋ ਗਿਆ। ਪੈ ਨੰਦਿਆਂ ਸਭ ਅੰਗ, ਜ਼ਿੰਦਗੀ ਪ੍ਰਜੰਤ ਪਤਾ ਨਹੀਂ ਆਪਾਂ ਕਿੰਨੇ ਕੱਪੜੇ ਪਾਏ ਪਰ ਮਨ ਰੱਜਿਆ ਨਹੀਂ। ਤੋ ਗੁਰੂ ਦੇਵ ਕਹਿੰਦੇ ਨੇ ਪਿਆਰਿਆ, ਰਸਨਾ ਸੋਈ ਲੋ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਬਿਸਮਾਦ ਤੋਂ ਭਾਵ ਹੁੰਦਾ ਵੀ ਜਦੋਂ ਬੰਦਾ ਪੂਰਾ ਟਕਾ ਚ ਹੋਵੇ ਨਾ, ਸਾਰੇ ਪਾਸਿਆਂ ਤੋਂ ਮਨ ਇੱਕ ਥਾਂ ਤੇ ਟਿਕ ਜਾਏ, ਉਹਨੂੰ ਕਹਿੰਦੇ ਨੇ ਬਿਸਮਾਦ ਅਵਸਥਾ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਵੀ ਇਹ ਮਾਇਆ ਦੇ ਵਿੱਚ ਬੰਦੇ ਦਾ ਮਨ ਇੰਨਾ ਟਿਕਿਆ, ਇੰਨਾ ਉਲਝ ਗਿਆ, ਇਹਨੂੰ ਦੂਜੇ ਪਾਸੇ ਸਾਰੇ ਭੁੱਲ ਗਏ। ਔਰ ਆਪਾਂ ਇਹ ਵੀ ਗੁਰਬਾਣੀ ਚ ਪੜ੍ਹਦੇ ਹਾਂ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕਝੋਲਾ। ਇਹ ਸ਼ਬਦ ਬਹੁਤ ਪ੍ਰਚਲਿਤ ਹੈ, ਸਾਨੂੰ ਸਾਰਿਆਂ ਨੂੰ ਆਉਂਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਬੋਲਾ ਤਾਂ ਹੋ ਗਿਆ ਪਰ ਨਾਲ ਬਾਪੂ ਨੇ ਅਤ ਵੀ ਲਿਖ ਦਿੱਤਾ ਹੈ, ਕਿਉਂ? ਇਹਦੇ ਬਾਰੇ ਸਾਨੂੰ ਪੜ੍ਹਾਇਆ ਗਿਆ ਕਿ ਕਿਸੇ ਬੰਦੇ ਨੂੰ ਚੰਗਾ ਅਹੁਦਾ ਮਿਲਣਾ ਸੀ, ਉਹਨੇ ਆਪਣੀ ਭੂਆ ਨੂੰ ਆਪਣੀ ਭੈਣ ਨੂੰ ਸੁਨੇਹਾ ਭੇਜਿਆ, ਭੈਣ ਜੀ ਮੈਂ ਫਲਾਣੇ ਦਿਹਾੜੇ ਫਲਾਣੀ ਕੁਰਸੀ 'ਤੇ ਬਹਿਣਾ ਅਤੇ ਜੇ ਮਿਲਣਾ ਤਾਂ ਮੈਨੂੰ ਪਹਿਲਾਂ ਮਿਲ ਪਾਓ ਅਤੇ ਮੁੜ ਕੇ ਮੈਨੂੰ ਦੱਸੋ ਵੀ ਹਟ ਜਾਣਾ ਅਤੇ ਕੰਨਾਂ ਤੋਂ ਬੋਲਾ ਵੀ ਹੋ ਜਾਣਾ। ਹੁਣ ਗੱਲ ਤਾਂ ਬੜੀ ਜੀਪੋ ਗਰੀਬ ਹੈ ਨਾ, ਅਤੇ ਕੁਰਸੀ 'ਤੇ ਬਹਾਂਗਾ ਅਤੇ ਸਗੋਂ ਦੱਸਣਾ ਚਾਹੀਦਾ ਕਿ ਦੱਸਣੋਂ ਹਟ ਜਾਏਗਾ। ਉਹ ਨਾ ਭੈਣ ਨੇ ਪ੍ਰਵਾਹ ਕੀਤੀ ਨਾ ਭੂਆ ਨੇ, ਅਤੇ ਜਿੱਦਣ ਉਹ ਕੁਰਸੀ 'ਤੇ ਬੈਠਾ ਨਾ, ਮਾਇਆ ਦਾ ਨਸ਼ਾ ਚੜਿਆ ਅਤੇ ਭੂਆ ਆਈ, ਉਹਨੇ ਸਿਰ ਅਣ ਕੇ ਪਲੋਸਿਆ ਅਤੇ ਕਹਿਣ ਲੱਗੀ, ਪੁੱਤਰ ਮੈਨੂੰ ਸਿਆਣਿਆ, ਮੈਂ ਤੇਰੀ ਛੋਟੀ ਭੂਆ। ਕਹਿਣ ਲੱਗਾ ਹੋਵੇਂਗੀ ਕਦੇ, ਹੁਣ ਨਹੀਂ ਮੈਨੂੰ ਦਿਸਦਾ। ਉਹ ਕਹਿਣ ਲੱਗੀ, ਪੁੱਤਰ ਤੈਨੂੰ ਉੱਚਾ ਸੁਣਦਾ। ਕਹਿਣ ਲੱਗਾ, ਸੁਣਦਾ ਤਾਂ ਸੀ ਪਰ ਹੁਣ ਨਹੀਂ ਉਹ ਸੁਣਦਾ। ਸਾਹਮਣੇ ਹੋਈ, ਕਹਿਣ ਲੱਗੀ, ਪੁੱਤ ਹੋਸ਼ ਕਰ, ਕੀ ਹੋ ਗਿਆ ਤੈਨੂੰ? ਕਹਿਣ ਲੱਗਾ, ਭੂਆ ਜੀ ਦਿਸਦਾ ਨਹੀਂ। ਇਹ ਗੱਲ ਆਪਾਂ ਨੂੰ ਕਈਆਂ ਨੂੰ ਔੜ ਲੱਗੇਗੀ ਵੀ ਵਿਗਿਆਨੀ ਜੀ ਨੇ ਟਾਈਮ ਪਾਸ ਕਰਨ ਲਈ ਗੱਲ ਕਹੀ ਹੈ। ਤੁਸੀਂ ਸਾਰੇ ਜਣੇ ਕਿਸੇ ਹੋਰ ਨੂੰ ਨਾ ਕਹੋ, ਆਪਣੇ ਅੰਦਰ ਝਾਤੀ ਮਾਰੀਏ। ਸਾਡਾ ਮਾਮਾ ਗਰੀਬ ਹੋਵੇ ਤੇ ਸਾਡੇ ਘਰ ਆ ਜਾਏ ਤੇ ਆਪਾਂ ਕਹਿੰਦੇ ਕਿੱਥੇ ਆਣ ਵੜਿਆ। ਤੇ ਜੇ ਨਾਨਕਿਆਂ ਦੇ ਪਿੰਡ ਚੋਂ ਕੋਈ ਬੰਦਾ ਸੌਖਾ ਹੋਵੇ ਨਾ ਮਾਇਆ ਧਾਰੀ ਤੇ ਕਹਿੰਦੇ ਮਾਮਾ ਕਿਤੇ ਗੇੜਾ ਮਾਰਿਆ ਕਰ, ਅਸੀਂ ਉਪਰੇ ਹੋ ਗਏ। ਸਕਾ ਮਾਮਾ ਉਪਰਾ ਤੇ ਮਾਂ ਦੇ ਪੇਕਿਆਂ ਦਾ ਬੰਦਾ ਚੰਗਾ ਕਿਉਂਕਿ ਉਹਦੇ ਕੋਲ ਕੁਝ ਹੈ। ਇਹ ਗੱਲ ਬੇਸ਼ੱਕ ਔੜ ਲੱਗੇ ਪਰ ਕੌੜਾ ਸੱਚ ਹੈ। ਸਕਾ ਚਾਚਾ ਗਰੀਬ ਹੋਵੇ ਤੇ ਆਪਾਂ ਕਹਿੰਦੇ ਬਾਪੂ ਫੇਰ ਆ ਗਏ ਲੈਣ ਲਈ, ਤੇ ਪਿੰਡ ਦਾ ਕੋਈ ਚੰਗਾ ਸੌਖਾ ਬੰਦਾ ਹੈ ਤੇ ਆਪਾਂ ਕਹਿੰਦੇ ਚਾਚਾ ਜੀ ਕਿਤੇ ਭਤੀਜਿਆਂ ਵੱਲ ਵੀ ਨਿਗਾਹ ਕਰਿਆ ਕਰੋ। ਇਹ ਹੈ ਨੀਂਦ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਬੰਦੇ ਦੀ ਛਾਤੀ ਦੇ ਉੱਪਰ ਮੋਹ ਦਾ ਇੰਨਾ ਭਾਰੀ ਬੋਝ ਪਿਆ, ਇਹਨੂੰ ਜਾਗ ਹੀ ਨਹੀਂ ਆਈ। ਸੁੱਤਿਆਂ ਗਈ ਵਿਹਾਏ, ਇਹ ਵਿਦਿਆ ਦੀ ਨੀਂਦ ਸੁੱਤਿਆਂ ਵਿਹਾਏ ਤੋਂ ਪਾਪ ਜਿਹੜੀ ਮਨੁੱਖ ਦੀ ਜ਼ਿੰਦਗੀ ਇਹ ਬਤੀਤ ਹੋ ਗਈ, ਲੰਘ ਗਈ। ਔਰ ਆਪਾਂ ਗੁਰੂ ਕੀ ਬਾਣੀ 'ਚ ਪ੍ਰਮਾਣ ਵੀ ਪੜ੍ਹਦੇ ਹਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਾਇਆ ਮੋਹ ਬੰਦੇ ਨਿਤ ਪਾਰ 'ਚ। ਜਿਵੇਂ ਗੁਰਮੁਖੋ ਉੱਚੇ ਥਾਂ ਤੋਂ ਪਾਣੀ ਨੀਵੇਂ ਥਾਂ ਨੂੰ ਚਲੀ ਜਾਂਦਾ ਨਾ, ਇਸੇ ਪ੍ਰਕਾਰ ਜਿਹੜੀ ਆਪਣੀ ਜ਼ਿੰਦਗੀ ਦੇ ਪਲ ਨੇ ਸਾਡੇ ਹੱਥੋਂ ਨਿਕਲਦੇ ਜਾਂਦੇ ਨੇ, ਪਰ ਆਪਾਂ ਕਦੇ ਸੋਚਿਆ ਨਹੀਂ ਵੀ ਮੇਰੀ ਜ਼ਿੰਦਗੀ ਦੇ ਇੰਨੇ ਪਲ ਘਟ ਗਏ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦਾ ਬੋਲ ਮੈਨੂੰ ਕਦੇ ਵੀ ਨਹੀਂ ਭੁੱਲਾ, ਅਤੇ ਗੁਰੂ ਕਿਰਪਾ ਕਰੇ ਭੁੱਲੇ ਵੀ ਨਾ। ਇਹ ਪੱਲੇ ਬੰਨਣ ਵਾਲੀ ਗੱਲ ਜੇ ਈਸਵੀ ਦੇ ਨਵੇਂ ਸਾਲ 'ਤੇ ਤੁਸੀਂ ਆਏ ਹੋ ਕਿ ਗੱਲ ਪੱਲੇ ਬੰਨੋ। ਭਾਈ ਆਨੰਦ ਲਾਲ ਜੀ ਕਹਿੰਦੇ ਨੇ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇੰਨਾ ਘਾਟਾ ਉਹ ਬੰਦਾ ਕੈਸੇ ਜੀਵੇ। ਆਪਾਂ ਕਈ ਵਾਰ ਕਹਿੰਦੇ ਭਾਈ ਸਾਹਿਬ ਜੀ ਕੀ ਕਰੀਏ, ਮਾਇਆ ਆਉਂਦੀ ਤਾਂ ਬੜੀ ਪਰ ਖਰਚੇ ਬੜੇ ਵੱਧ ਗਏ ਨੇ। ਇਹ ਆਪਾਂ ਸਾਰੇ ਤਕਰੀਬਨ ਆਮ ਗੱਲਾਂ ਕਰਦੇ ਹਾਂ, ਬੜਾ ਫਿਕਰ ਹੈ ਸਾਨੂੰ। ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਕਹਿੰਦੇ ਗੁਰਮੁਖਾ ਠੀਕ ਹੈ ਵੀ ਅੱਜ ਤੈਨੂੰ ਇਨਕਮ ਘੱਟ ਹੈ ਅਤੇ ਕੱਲ੍ਹ ਨੂੰ ਵੱਧ ਜਾਏ, ਤੇਰਾ ਇਹ ਘਾਟਾ ਪੂਰਾ ਹੋ ਜਾਏ, ਇਹਦੇ ਬਾਰੇ ਤੈਨੂੰ ਬੜਾ ਫਿਕਰ ਹੈ, ਪਰ ਜਿਹੜੇ 24,000 ਸਵਾਸ ਤੇਰੇ ਰੋਜ਼ ਦਿਨੇ ਅਤੇ ਰਾਤ ਜਾਂਦੇ ਨੇ ਇਹ ਮੁੜ ਕੇ ਨਹੀਂ ਮਿਲਣੇ। ਆਪਾਂ ਨੂੰ ਰੋਜ਼ਾਨਾ ਗੁਰਮੁਖੋ 24,000 ਦਾ ਘਾਟਾ ਪੈਂਦਾ, ਜੇ 24,000 ਦਾ ਅਤੇ ਜਮ੍ਹਾਂ ਇੱਕ ਵੀ ਨਹੀਂ ਹੁੰਦਾ, ਅਤੇ ਜਿਹੜੇ ਖਾਤੇ 'ਚੋਂ ਆਪਾਂ ਵਾਰ ਵਾਰ ਕਢਾਈ ਗਏ ਆਖਿਰਕਾਰ ਖਾਤਾ ਮੁੱਕ ਜਾਣਾ ਹੈ। ਉਹ ਕਹਿੰਦੇ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇੰਨਾ ਘਾਟਾ ਇਹ ਬੰਦਾ ਕੈਸੇ ਜੀਵੇ। ਜਿਹਨੂੰ ਇੰਨਾ ਘਾਟਾ ਹੈਰਾਨੀ ਦੀ ਬਾਤ, ਤੂੰ ਜਿਉਂਦਾ ਕਿਹਦੇ ਆਸਰੇ 'ਤੇ ਹੈ, ਫਿਕਰ ਕਰ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ ਮੈਂ ਰਹੀ ਵਾਸਤੇ ਕੱਤ, ਸਮੇਂ ਖਿਸਕਾਈ ਕੰਨੀ, ਮੈਂ ਫੜ ਫੜ ਰਹੀ ਧਰੀਕ, ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ, ਉਡਾਉਂਦਾ ਜਾਵਦਾ ਇਹ ਠਹਿਰ ਨਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਹੜਾ ਸਮਾਂ ਨਾ ਇਹਨੂੰ ਖਲੋਣ ਦੀ ਜਾਤ ਨਹੀਂ। ਮੈਂ ਇੱਕ ਦ੍ਰਿਸ਼ਟਾਂਤ ਕਦੋਂ ਪੜ੍ਹਿਆ, ਇੱਕ ਬਜ਼ੁਰਗ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ, ਉਦੋਂ ਕੱਚੇ ਰਸਤੇ ਹੁੰਦੇ ਸਨ, ਅਤੇ ਆਪਣੀ ਡੰਗੋਰੀ ਦੇ ਨਾਲ ਕੁਝ ਫਰੋਲਦਾ, ਡੰਗੋਰੀ ਨਾਲ ਉਮਰ ਵੀ ਵਡੇਰੀ ਅਤੇ ਨਿਗਾਹ ਵੀ ਘੱਟ। ਦਰ ਅਸਰ ਦਾ ਕਾਰਨ ਕੀ ਸੀ, ਉਹ ਆਪਣੇ ਪੋਤਰੇ ਨੂੰ ਕੁਝ ਨਾ ਕੁਝ ਸਿੱਖਿਆ ਦੇਣੀ ਚਾਹੁੰਦਾ ਸੀ, ਪੋਤਰਾ ਡਬੰਗ ਸੀ, ਗੱਲ ਨਹੀਂ ਸੀ ਸਮਝਦਾ। ਬਾਪੂ ਆਪਣੀ ਡੰਗੋਰੀ ਨਾਲ ਗਲੀ ਵਿੱਚ ਮਿੱਟੀ ਨੂੰ ਫਰੋਲੇ, ਅਤੇ ਪੋਤੇ ਨੇ ਆਖਿਆ ਬਾਪੂ ਜੀ ਕੀ ਲੱਭਦੇ ਮੈਨੂੰ ਦੱਸੋ, ਤੁਸੀਂ ਬਹਿ ਜਾਓ ਮੈਂ ਤੁਹਾਨੂੰ ਲੱਭ ਕੇ ਦਿਆਂ। ਉਹ ਕਹਿਣ ਲੱਗਾ ਪੁੱਤਰ मेरे पैसे तो नहीं गुआचे, मैं जवानी लभदा आड़िया पिंड दियां गलियां ने ना, मैं इन्हां गलियां में जवान होया हुण बुढ़ा हो गया ते मैं इन्हां गलियां चो जवानी लभदा भी कि मैनू लभ जे ते अज लभदी नहीं। इस कारण करके ये सारे दे सारे दृष्टांत देण तों भाव मेरे गुरु अमरदास पातशाह कहिंदे गुरमुखा माया दे मोह करके जवान दे चस्के करके तू सतां ए तेरी जिंदगी लंघती जांदी है, ये हथ नहीं आउणी ते इउं कर।
सतगुर का शब्द सुनना जागे ओ,
गुरु का शब्द सुन के ते तेनू जाग ही नहीं आई। जेड़ा साडा गुरु है ना वो सानू जगाउंदा ते आवाजा मारदा है, जिवें अज कईआं थावां ते लंगर लगे ने आओ गुरमुखो चाह पी लो, आओ गुरमुखो दुध दा गफा छक लो, ये गुरमुख प्यारे आवाजां मारदे ने कई थावां ते। गुरमुखो गोइंदवाल साहब तो गुरु अमरदास पातशाह ने सानू आवाज मारी, आवाज ते आपां सुणदे नहीं क्योंकि पंक्ति पढ़ी आपां सतगुर का शब्द सुनना जाग्यो। गुरु दे उपदेश नूं सुन के तू जागया नहीं ते गुरु आवाज की मारदा कहिंदे आवो सिख सतगुरु के प्यार हो, गावो सच्ची बाणी बाणी तां गावो गुरु केरी। आओ सिखो तुहानूं गाउण दा सुभाव बणिया ते आओ, गुरु नानक गाउण दी गल करदा रोण दी नहीं। जिहड़ा गुरु नानक दा घर है ना इत्थे जदों भी पढ़ो गुरमुखो तुहानूं गाउण दी सिख्या मिलेगी। गाउण क्यों? गाया चा नाल जांदा ते रोया दुखी होके जांदा। आवो सिख सतगुरु के प्यार हो, गावो सच्ची बाणी बाणी तां गावो गुरु केरी। बाणिया सिर बाणी जिन को नजर कर्म होवै हिरदे तिना समाणी। ते इहदा सेंटल आइडिया जो पल्ले बन्नण वाली गल ओ ए है, पीवो अमृत सदा रहो हर रंग, अमर छको बंदियां कोल जाके फूका ना मराओ, निक्कियां लाचियां दा प्रसाद ना लाओ। गुरु प्यारो अमर छको पीवो अमृत सदा रहो हर रंग, जप्यो सारग पाणी कहे नानक सदा गावो ये सच्ची बाणी। ज्ञानी जी जेड़ी अमृत वाली तुसा पंक्ति पढ़ी है ते जे भला अमृत ना भी छके ते छकण ते ना छकण च की फर्क है? सवाल इहदा जवाब गुरमुखो आ महीना जिहड़ा पिछे हुण चलदा ना, इस महीने दे विच इस दी व्याख्या आपां पढ़दे हां, इतिहास व्याख्या करदा है। आनंदपुर साहब नूं गुरु घर दे विरोधियां ने घेरा पा लिया ते राजे केसरी चंद ने सजा दिता मीटिंग विच वी जे आपां हाथी नूं शराब पिया के इहदे मत्थे ते तवियां बन्न के लोहगढ़ दे दरवाजे कोल लै चलीए ते इन्हें दरवाजा तोड़ देना ते आपां गुरु नूं काबू कर लांगे तां मसला बड़ा सौखा है। इस मीटिंग विच जिहड़े सूहिया सी ना उन्हें इस गल नूं सुनिया ते कलगीधर पातशाह नूं जाके बेनती की। पातशाह पहाड़ी राजां ते उन्हां दे साथियां ने सलाह की है भी उन्हां ने शराबी हाथी नूं शराब पिआउणी है, लोहे दीआं तवियां बन्न के लोहगढ़ दे दरवाजे वल लै आउणगे और उन्हां दे ख्याल मुताबक जदों उह टक्कर मारेगा दरवाजे नूं दरवाजा टुट जाएगा ते मुड़ के उन्हां तुहानूं गिरफ्तार करना। स्कीम बनाई उन्हां ने, हजूर कहिंदे सिंघा इह किहड़ा मसला, आपां हाथी नाल हाथी नूं पढ़ा देंगे, उन्हां दा हाथी ते आपणा भी हाथी। सिंघा ने बेनती की थी, पातशाह तुसीं हाथी की गल करदे हो, अपने कोल तां घोड़े भी नहीं, सारे भुख दे मारे मर गए, पट्ठे नहीं मिले, सानू मन नहीं मिलिया, असीं भुख करके लचार हाँ। हजूर ने इशारा किया दुनी चंद मजीठे का रहण वाला सी, ਇਹ ਗੱਲ ਯਾਦ ਰੱਖਣੀ। ਆਪਾਂ ਕਈ ਵਾਰ ਗੁਰਮੁਖ ਖਾਨਦਾਨਾਂ ਤੇ ਮਾਣ ਕਰਦੇ ਹਾਂ, ਕਈਆਂ ਦੇ ਵਡੇਰੇ ਚੰਗੇ ਤੇ ਔਲਾਦ ਮਾੜੀ ਤੇ ਕਈਆਂ ਦੀ ਔਲਾਦ ਮਾੜੀ ਤੇ ਵਡੇਰੇ ਚੰਗੇ। ਆਪਾਂ ਐਵੇਂ ਕਹੀ ਜਾਂਦੇ ਵੀ ਮੇਰਾ ਦਾਦੇ ਨੇ ਆਹ ਕੰਮ ਕੀਤਾ, ਗੁਰਮੁਖੋ ਦਾਦਾ ਆਪਣੀ ਬਚਾ ਗਿਆ ਤੇ ਸਾਡਾ ਵੀ ਕੋਈ ਫਰਜ਼, ਅਸੀਂ ਵੀ ਚੰਗੇ ਬਣੀਏ, ਪਰ ਆਪਾਂ ਦਾਦੇ ਤੇ ਮਾਣ ਕਰੀ ਜਾਂਦੇ। ਇਹ ਦੁਨੀ ਚੰਦ ਭਾਈ ਸਾਲੋ ਬ੍ਰਹਮ ਗਿਆਨੀ ਦਾ ਪੋਤਰਾ ਹੋਇਆ, ਭਾਈ ਸਾਲੋ ਜੀ ਦਾ, ਜਿਨ੍ਹਾਂ ਨੇ ਗੁਰੂ ਕੇ ਪਾਵਨ ਦਰਬਾਰ ਦੀ ਸੇਵਾ ਕੀਤੀ। ਭਾਈ ਸਾਲੋ ਜੀ ਦੀ ਬੜੀ ਲੰਮੀ ਚੌੜੀ ਕਥਾ ਹੈ, ਪਰ ਉਹਨਾਂ ਦੇ ਪੋਤਰਾ ਨਕੰਮਾ ਜੰਮਿਆ, ਜਿਹੜਾ ਸ਼ਕਣ ਛਕਾਉਣ ਤੱਕ ਸੀਮਤ ਹੈ ਪਰ ਗੁਰੂ ਦੀ ਗੱਲ ਨਹੀਂ ਬਣਦਾ। ਉਹਦੇ ਬਾਰੇ ਮੈਂ ਸੁਣਿਆ ਵੀ ਗੁਰਮੁਖੋ ਪੰਜ ਸਿਰ ਦਾਲ ਉਹ ਝੀਕ ਲਾ ਕੇ ਪੀ ਜਾਂਦਾ ਸੀ, ਪੰਜ ਸਿਰ ਦਾਲ, ਅਤੇ ਬੀਬੀਆਂ ਭੈਣਾਂ ਨੇ ਘਿਓ ਲੈ ਕੇ ਆਉਣਾ ਵੀ ਬਾਬਾ ਜੀ ਅਸੀਂ ਲੰਗਰ 'ਚ ਘਿਓ ਪਾਉਣਾ, ਅਤੇ ਕਹਿਣਾ ਬੀਬੀ ਜੀ ਮੈਨੂੰ ਆ ਬਾਟਾ ਫੜਾ ਦਿਓ, ਮੈਂ ਅੰਦਰ ਪਾ ਦਿਆਂ, ਅਤੇ ਝੀਕ ਲਾ ਕੇ ਅਤੇ ਬਾਟਾ ਵਿਹਲਾ ਕਰਕੇ, ਅਤੇ ਕਹਿਣਾ ਭੈਣ ਜੀ ਪੈ ਗਿਆ, ਉਹਨੇ ਟੇਢੀ ਲੰਗਰ ਬਣਾਇਆ ਸੀ, ਇੰਨਾ ਮਾਲ ਛਕਦਾ। ਇਹ ਲਿਖਿਆ ਜੀ ਇਤਿਹਾਸ ਵਿੱਚ। ਜਦੋਂ ਗੁਰਦੇਵ ਨੇ ਗੱਲ ਕਹੀ ਨਾ, ਅਤੇ ਉਹਦੇ ਜਾਨ ਨੂੰ ਪੈਣ ਗਈ ਵੀ ਹੁਣ ਤਾਂ ਮੈਂ ਮਰਿਆ, ਕਿਉਂਕਿ ਅੰਮ੍ਰਿਤ ਨਾਲ ਬੰਦੇ ਦੇ ਅੰਦਰ ਤਾਕਤ ਆਉਂਦੀ, ਤਾਕਤ ਅਸਾਂ ਵੇਖਿਆ ਨਾ 84 ਵਿੱਚ ਵੀ ਜਿਹੜੇ ਅੰਮ੍ਰਿਤਧਾਰੀ ਸਨ, ਉਹਨਾਂ ਟੈਂਕਾਂ ਦੀ ਪ੍ਰਵਾਹ ਨਹੀਂ ਕੀਤੀ, ਤੋਪਾਂ ਦੀ ਪ੍ਰਵਾਹ ਨਹੀਂ ਕੀਤੀ, ਅੰਮ੍ਰਿਤ ਵਿੱਚ ਇੰਨੀ ਤਾਕਤ ਹੈ। ਉਹਨੇ ਗੁਰਮੁਖ ਆਪਣੇ ਵਰਗੇ ਕੈਰ ਨਾਲ ਲੈ ਲਏ ਅਤੇ ਨੱਸ ਗਿਆ। ਬੜੀ ਲੰਮੀ ਚੌੜੀ ਕਥਾ ਵੀ ਜਦੋਂ ਕੰਧ ਟੱਪਣ ਲੱਗੇ ਅਤੇ ਡਿੱਗ ਪਿਆ, ਲੱਤ ਟੁੱਟ ਗਈ ਮੋਟੇ ਪੱਟ ਤੋਂ, ਉਹਦੇ ਸਾਥੀਆਂ ਨੇ ਉਹਦੇ ਘਰ ਪਹੁੰਚਾਇਆ ਅਤੇ ਸੱਪ ਲੜਨ ਕਰਕੇ ਉਹਦੀ ਮੌਤ ਹੋ ਗਈ। ਮਰ ਤਾਂ ਗਿਆ ਪਰ ਬਿਨਾਂ ਕਿਸੇ ਹਿਸਾਬ ਕਿਤਾਬ ਤੋਂ। ਗੁਰਮੁਖੋ ਮਰਨਾ ਆਪਾਂ ਸਾਰਿਆਂ ਨੇ, ਪਰ ਕਈਆਂ ਨੇ ਮੌਤ ਸਵਾਰ ਲਈ ਅਤੇ ਕਈ ਸਾਡੇ ਵਰਗੇ ਖਾ ਖਾ ਕੇ ਧਿਆਨ ਗੰਦਾ ਕਰਕੇ ਦੁਨੀਆ ਤੋਂ ਤੁਰ ਗਏ। ਮੌਤ ਸਵਾਰੀ ਭਾਈ ਤਾਰੂ ਸਿੰਘ ਨੇ, ਮੌਤ ਸਵਾਰੀ ਬਾਬਾ ਮਨੀ ਸਿੰਘ ਨੇ, ਮੌਤ ਸਵਾਰੀ ਬਾਬੇ ਮਤੀ ਦਾਸ ਅਤੇ ਭਾਈ ਦਿਆਲ ਦਾਸ ਨੇ। ਆਪਾਂ ਖਾਣ ਤੱਕ ਸੀਮਤਾਂ, ਕੇਵਲ ਅਤੇ ਕੇਵਲ ਅੰਨ ਦੇ ਕੀੜੇ ਹਾਂ, ਅੰਨ ਦੇ। ਜਦੋਂ ਦੁਨੀ ਚੰਦ ਦੌੜ ਗਿਆ ਅਤੇ ਸਿੰਘਾਂ ਨੇ ਆਖਿਆ ਪਾਤਸ਼ਾਹ ਹਾਥੀ ਹਰਨ ਹੋ ਗਿਆ ਜੇ ਹਾਥੀ ਹਰਨ, ਕਹਿੰਦੇ ਹਾਥੀ ਨੇ ਹਰਨ ਕੀ ਹੋਣਾ ਸੀ, ਉਹਦੀ ਮੌਤ ਲੈ ਗਈ, ਕਿਉਂਕਿ ਉਹਨੇ ਮਜੀਠੇ ਸੱਪ ਲੜ ਕੇ ਮਰਨਾ ਅਤੇ ਉਹਦੀ ਮੌਤ ਉੱਥੇ ਸੀ, ਇੱਥੇ ਕਿਵੇਂ ਰਹਿੰਦਾ? ਕੋਈ ਗੱਲ ਨਹੀਂ, ਆਪਣੇ ਕੋਲ ਅੰਮ੍ਰਿਤਧਾਰੀ ਸ਼ੇਰ ਸਿੰਘ ਹੈ, ਭਾਈ ਬਚਿੱਤਰ ਸਿੰਘ। ਇਹ ਭਾਈ ਬਚਿੱਤਰ ਸਿੰਘ ਬਾਬਾ ਮਨੀ ਸਿੰਘ ਦੇ ਸਪੁੱਤਰ ਸਨ, ਜਿਹੜੇ ਆਪਣੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੋਏ ਨੇ ਭਾਈ ਮਨੀ ਸਿੰਘ। ਇਹ ਬਾਬਾ ਬਚਿੱਤਰ ਸਿੰਘ ਉਹਨਾਂ ਦਾ ਸਪੁੱਤਰ ਸੀ। ਕਲਗੀਧਰ ਪਾਤਸ਼ਾਹ ਨੇ ਆਖਿਆ ਬਚਿੱਤਰ ਸਿੰਘਾ ਕਿਵੇਂ? ਕਹਿਣ ਲੱਗਾ ਮਾਲਕਾ ਮੈਂ ਤਾਂ ਕਾਸੇ ਜੋਗਾ ਨਹੀਂ, ਪਰ ਤੇਰਾ ਹੱਥ ਚਾਹੀਦਾ ਨਾ, ਜੇ ਗੁਰਦੇਵ ਹੱਸ ਪੈ। ਉਹਦਾ ਪਿਓ ਗਿਆਨਵਾਨ ਸੀ, ਉਹ ਆਪ ਬੁੱਧੀਵਾਨ ਸੀ, ਨਾਲੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਸਿਰ ਆ ਕੇ ਪੰਕਤੀਆਂ ਪੜੀਆਂ, ਮੇਰੇ ਮਾਲਕਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤਿਰ ਭਵਨ ਸੋਝਿਆ ਗੁਰ ਪੇਟ ਪਨੀਤਾ। ਅੰਨੇ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ, ਗੁੰਗਾ ਗੀਤਾ ਦੀ ਅਰਥ ਕਰ ਲੈਂਦਾ, ਤੂੰ ਉਹ ਗੁਰੂ ਹੈ ਨਾ, ਕਰ ਕਿਰਪਾ। ਤੇ ਗੁਰਮੁਖੋ ਮੇਰੇ ਗੁਰਦੇਵ ਨੇ ਰਹਿਮਤ ਕੀਤੀ। ਉਸ ਗੱਲ ਦੀ ਪੁਸ਼ਟੀ ਅੱਜ ਅਨੰਦਪੁਰ ਸਾਹਿਬ ਕਿਤੇ ਕੇਸਗੜ੍ਹ ਸਾਹਿਬ ਜਾਓ, ਨਾਗਣੀ ਬਰਸ਼ੀ ਅੱਜ ਵੀ ਪਈ ਹੋਈ ਹੈ। ਹਾਥੀ ਨੂੰ ਭਜਾ ਦਿੱਤਾ ਔਰ ਗੁਰੂ ਕੇ ਪਿਆਰੇ ਸਿੰਘ ਦੀ ਜਿੱਤ ਹੋਈ। ਤਾਕਤ ਕੀ ਦੀ? ਅੰਮ੍ਰਿਤ ਦੀ, ਅੰਮ੍ਰਿਤ ਦੀ। ਬੜੀ ਸਾਦੀ ਜੀ ਗੱਲ, ਅੱਜ ਕੱਲ੍ਹ ਨੋਟਾਂ ਦਾ ਬੜਾ ਚੱਕਰ ਹੈ, ਜਿਹੜੇ ਨੋਟ ਵਿੱਚ ਤਾਰ ਹੋਵੇ ਉਹ ਚੱਲਦਾ ਹੈ, ਜਿਹਦੇ ਵਿੱਚ ਤਾਰ ਨਾ ਹੋਵੇ। ਵੇਖਣ ਨੂੰ ਮੋਹਰਾਂ ਤਾਂ ਬੜੀਆਂ ਨੇ ਪਰ ਚੱਲਦਾ ਨਹੀਂ। ਵੇਖਣ ਨੂੰ ਨੋਟ ਪੂਰਾ ਰੰਗ ਰੂਪ ਸਭ ਕੁਝ ਹੈ, ਲੇਕਿਨ ਜਿਹੜੇ ਪਾਰਕੋ ਕਹਿੰਦੇ ਭਾਈ ਇਹਦੇ ਵਿੱਚ ਤਾਰ ਹੈ ਨਹੀਂ, ਇਹ ਨਹੀਂ ਚੱਲਣਾ, ਉਹ ਇੱਕ ਰੱਦੀ ਹੈ ਰੱਦੀ। ਇਸੇ ਪ੍ਰਕਾਰ ਗੁਰਮੁਖੋ ਆਪਾਂ ਉਹਨਾਂ ਨੋਟਾਂ ਵਰਗੇ ਵੇਖਣ ਨੂੰ ਤਾਂ ਜਾਪਦੇ ਹਾਂ ਪੂਰੇ, ਪਰ ਜਿੰਨਾ ਚਿਰ ਗੁਰੂ ਕੇ ਅੰਮ੍ਰਿਤ ਦੇ ਨਾਮ ਦੀ ਤਾਰ ਨਾ ਪਈ ਆਪਾਂ ਚੱਲਣਾ ਨਹੀਂ ਜੇ। ਕਿਉਂਕਿ ਮੇਰਾ ਗੁਰਦੇਵ ਕਹਿੰਦਾ ਰਹਿਤ ਪਿਆਰੀ ਮੁਝਕੂ ਸਿੱਖ ਪਿਆਰਾ ਨਾਹੇ, ਰਹਿਣੀ ਰਹੇ ਸੋਈ ਸੁਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਤੇ ਨਾਲ ਇਹ ਵੀ ਕਿਹਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰ ਕਿਜਨਾ ਬਾਂਸ਼ ਕੀ ਪੰਜ ਮੁਆਫ, ਕੜਾ ਕਰ ਦੋ ਕਛ ਕੰਘਾ ਬਿਨਾ ਬਿਨਾ ਕੇਸ ਹੇਠ ਅਸ ਜੁਮਲਾ ਨਿਸ਼ਾਨ। ਇਹ ਪੰਜ ਕਕਾਰਾਂ ਦੀ ਰਹਿਤ ਗੁਰੂ ਕਾ ਅਮਰ ਤੇ ਗੁਰੂ ਕੀ ਬਾਣੀ ਦੇ ਜਾਪ ਨਾਲ ਗੁਰਮੁਖਾ ਤੇਰੀ ਬਾਤ ਬਣੇਗੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਤੂੰ ਜਾਗਿਆ ਨਹੀਂ, ਕਿਉਂ ਗੁਰੂ ਕਹਿੰਦਾ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਰੂਪ ਤਿਆਗਣਾ। ਕਈ ਬੰਦੇ ਇੰਨੀ ਗੱਲ ਤੇ ਆਕੜੇ ਫਿਰਦੇ, ਗਿਆਨੀ ਜੀ ਮੈਂ ਲਸਣ ਨਹੀਂ ਖਾਂਦਾ। ਬੜੀ ਚੰਗੀ ਗੱਲ, ਤੈਨੂੰ ਫਿੱਟ ਨਹੀਂ ਤੇ ਨਾ ਖਾ ਭਾਈ। ਤਿਆਗਣਾ ਇਕੱਲੇ ਲਸਣ ਨਾਲ ਤਿਆਗਣ ਨਾਲ ਬਾਤ ਨਹੀਂ ਬਣਨੀ। ਗੁਰਮੁਖਾ ਕਾਮ ਛੱਡ, ਨਿੰਦਿਆ ਛੱਡ, ਲੋਭ ਛੱਡ। ਉਹ ਨਹੀਂ ਛੱਡਿਆ ਤੇ ਕਿਸੇ ਮਸਰਾਂ ਦੀ ਦਾਲ ਛੱਡ ਦਿੱਤੀ ਤੇ ਕਿਸੇ ਨੇ ਲਸਣ ਛੱਡ ਦਿੱਤਾ। ਮੈਂ ਵੈਦਗੀ ਦਾ ਪ੍ਰਚਾਰ ਨਹੀਂ ਕਰ ਰਿਹਾ, ਮੈਂ ਗੁਰਮੁਖ ਦੀ ਗੱਲ ਕਰ ਰਿਹਾ। ਮਾਰੂ ਰਾਗ ਵਿੱਚ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਹੈ ਪਿਆਰਿਆ, ਜੇ ਛੱਡਣਾ ਹੈ ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਇਹ ਤਿਆਗ। ਤੇ ਮੰਗਣਾ ਕੀ ਚਾਹੀਦਾ? ਆਪਾਂ ਤਾਂ ਮੰਗਦੇ ਵੀ ਕਾਕੇ ਨੂੰ ਨਿਊਜ਼ੀਲੈਂਡ ਦਾ ਵੀਜ਼ਾ, ਕਨੇਡਾ ਦੀ ਰਾਹਦਾਰੀ ਆ ਜਾ। ਪਰ ਮੇਰਾ ਪਾਤਸ਼ਾਹ ਕਹਿੰਦੇ ਜੇ ਮੰਗਣਾ ਤੇ ਕੀ ਮੰਗ, ਮੰਗਣਾ ਮੰਗਣ ਨੀਕਾ, ਹਾਰ ਜਸ ਗੁਰ ਤੇ ਮੰਗਣਾ। ਮੇਰੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਮੇਰੀ ਜ਼ਬਾਨ ਤੋਂ ਤੇਰੀ ਵਡਿਆਈ ਨਿਕਲੇ, ਮੈਂ ਤੇਰੀ ਉਪਮਾ ਕਰਾਂ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਦਾ ਸ਼ਬਦ ਸੁਣ ਕੇ ਇਹ ਜਾਗਿਆ ਨਹੀਂ, ਸੁਚੇਤ ਨਹੀਂ ਹੋਇਆ।
ਅੰਤਰ ਨਾ ਉਪਜਿਓ ਚਾਓ,
ਔਰ ਇਹਦੇ ਮਨ ਦੇ ਵਿੱਚ ਕਦੇ ਚਾਹ ਹੀ ਪੈਦਾ ਨਹੀਂ ਹੋਇਆ ਵੀ ਮੇਰੇ ਮਨ ਵਿੱਚ ਵਾਹਿਗੁਰੂ ਦੀ ਗੱਲ ਵਸੇ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪਾਵਨ ਪੰਕਤੀਆਂ ਨੇ, ਉਡੀਨੀ 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 ਕਬ ਕਰ ਆਵੇ ਰੇ, ਇੰਤਜ਼ਾਰ ਹੈ ਇੰਤਜ਼ਾਰ ਹੈ ਵੀ ਕਦੇ ਉਹ ਪਰਿਪੂਰਨ ਪਰਮਾਤਮਾ ਮੇਰੇ ਹਿਰਦੇ ਚੋਂ ਪ੍ਰਗਟ ਹੋਵੇ। ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਇਸ ਮਨੁੱਖ ਨੇ ਗੁਰੂ ਕਾ ਸ਼ਬਦ ਨੂੰ ਸੁਣ ਕੇ ਜੇ ਜਾਗਿਆ ਨਹੀਂ ਤੇ ਕਦੇ ਮਨ ਵਿੱਚ ਚਾਹ ਹੀ ਨਹੀਂ ਪੈਦਾ ਹੋਇਆ ਉਹ ਪਰਿਪੂਰਨ ਪਰਮਾਤਮਾ ਮੈਨੂੰ ਆਪਣੀ ਰਹਿਮਤ ਨਾਲ ਨਿਵਾਜਣਾ ਕਰੇ।
ਸਰੀਰ ਜਲੋ ਗੁਣ ਬਾਹਰਾ,
ਗੁਰਮੁਖਾ ਜਿਹੜਾ ਸਰੀਰ ਗੁਣਾਂ ਤੋਂ ਬਾਹਰ, ਕਿੱਡੀ ਕਰੜੀ ਗੱਲ ਕਹੀ ਸਤਿਗੁਰੂ ਪਾਤਸ਼ਾਹ ਨੇ। ਹਜ਼ੋਰ ਕਹਿੰਦੇ ਨੇ ਭਾਈ ਜਿਹੜਾ ਸਰੀਰ ਗੁਣਾਂ ਤੋਂ ਰਹਿਤ ਹੈ, ਜਿਹਦੇ ਅੰਦਰ ਨੇਕੀ ਨਹੀਂ, ਉਹ ਸਰੀਰ ਸੜ ਜਾਣਾ ਚਾਹੀਦਾ। ਇਹਦੇ ਅੱਖਰੀ ਅਰਥ ਇਹ ਨੇ। ਸਾਡੇ ਇਤਿਹਾਸ ਵਿੱਚ ਇੱਕ ਸਾਖੀ ਪ੍ਰਚਲਿਤ ਹੈ, ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਗੁਰਮੁਖੋ ਕੋ ਜਲ ਛਕਾਓ। ਕੁਦਰਤੀ ਤੌਰ 'ਤੇ ਸੇਵਾਦਾਰ ਕੋਲ ਨਹੀਂ ਸੀ, ਇੱਕ ਨੌਜਵਾਨ ਉੱਠਿਆ, ਉਹਨੇ ਬਰਤਨ ਨੂੰ ਮਾਂਜਿਆ, ਜਲ ਦਾ ਭਰ ਕੇ ਲਿਆਂਦਾ ਅਤੇ ਕਲਗੀਧਰ ਪਾਤਸ਼ਾਹ ਨੂੰ ਜਦੋਂ ਜਲ ਦੇਣ ਲੱਗਾ ਨਾ ਪਿਆਉਣ ਲੱਗਾ, ਉਹ ਹਜ਼ੂਰ ਨੇ ਉਹਦਾ ਸਰੀਰ ਵੇਖਿਆ, ਸਰੀਰ ਬੜਾ ਉਹਦਾ ਸੁੰਦਰ, ਬੜਾ ਨਰਮ ਸਰੀਰ ਕੋਮਲ, ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਪਿਆਰਿਆ ਕਾਕਾ ਕਿ ਤੂੰ ਕਦੇ ਕੰਮ ਨਹੀਂ ਕੀਤਾ। ਇਹ ਇਤਿਹਾਸ ਵਿੱਚ ਅੰਕ ਦਰਜੇ ਸਾਖੀ। ਕਹਿਣ ਲੱਗਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਦਿਨ ਹੈ ਕਿ ਮੈਂ ਅੱਜ ਕਿਸੇ ਨੂੰ ਪਾਣੀ ਦਿੱਤਾ, ਤੁਹਾਡੀ ਬੜੀ ਮਿਹਰ ਹੈ, ਨੌਕਰ ਚਾਕਰ ਦਿੱਤੇ ਅਤੇ ਮੇਰੇ ਕੱਪੜੇ ਵੀ ਮੈਨੂੰ ਨੌਕਰੀ ਪਾਉਂਦੇ ਨੇ, ਮੈਂ ਕੱਪੜੇ ਆਪ ਨਹੀਂ ਪਾਉਂਦਾ ਨੌਕਰ ਪਾਉਂਦੇ ਨੇ। ਉੱਥੇ ਲਿਖਿਆ ਵੀ ਕਲਗੀਧਰ ਪਾਤਸ਼ਾਹ ਨੇ ਪਾਣੀ ਦਾ ਛੰਨਾ ਵਗਾ ਕੇ ਸੁੱਟ ਕੇ ਆਖਿਆ ਭਾਈ ਤੂੰ ਤਾਂ ਮੁਰਦਾ ਹੈ, ਅਤੇ ਮੁਰਦੇ ਨੂੰ ਜਿਹੜੀ ਚੀਜ਼ ਲੱਗਦੀ ਉਹ ਜੂਠੀ ਹੋ ਜਾਂਦੀ ਹੈ, ਉਹ ਕਿਸੇ ਕੰਮ ਦੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਸਰੀਰ ਜਿਹਨੇ ਕਦੇ ਗੁਣ ਹੀ ਨਹੀਂ ਕੀਤਾ ਉਹ ਸੜ ਜਾਣਾ ਚਾਹੀਦਾ ਹੈ।
ਜੋ ਗੁਰ ਕਾਰ ਨਾ ਕਮਾਏ,
ਭਾਈ ਗੁਰੂ ਦੀ ਕਾਰ ਕੰਮ ਨੂੰ ਆਪਣੇ ਹੱਥਾਂ ਨਾਲ ਕਰਦਾ ਹੀ ਨਹੀਂ। ਕੁਝ ਦਿਨ ਹੋਏ, ਦੋ ਚਾਰ ਦਿਨ ਪਹਿਲਾਂ ਇੱਥੇ ਅਲਾਈ ਫਰਮਾਨ ਆਇਆ ਸੀ, ਸਤਿਗੁਰ ਕੀ ਸੇਵਾ ਚਾਕਰੀ, ਜਿਹੜੀ ਗੁਰੂ ਦੀ ਸੇਵਾ ਨਾ ਇਹ ਚਾਹ ਕਰਕੇ ਕਰ। ਸਤਿਗੁਰ ਕੀ ਸੇਵਾ ਚਾਕਰੀ, ਚਾਕਰੀ ਤੋਂ ਭਾਵ ਚਾਹ ਕਰਕੇ ਕਰਨਾ, ਔਰ ਉਹਦਾ ਫਲ ਕੀ ਹੈ, ਇੱਥੇ ਮਿਲਣ ਵਡਿਆਈਆਂ ਪੰਕਤੀਆਂ ਸਨ, ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ। ਜਿਹੜੀ ਗੁਰੂ ਦੀ ਚਾਰਣ ਸੇਵਾ ਕੀਤੀ, ਗੁਰਮੁਖੋ ਇਹ ਸਿੱਖਾਂ ਦਾ ਸੁੱਖਾਂ ਦਾ ਮੂਲ ਹੈ, ਤੱਤ ਹੈ, ਨਿਚੋੜ ਹੈ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖਚਾਰ, ਇੱਥੇ ਮਿਲਣ ਵਡਿਆਈਆਂ ਦਰਗੇ ਮੁਖ ਦੁਆਰ। ਗੁਰੂ ਦੀ ਸੇਵਾ ਦਾ ਫਲ ਹੈ ਇੱਥੇ ਵਡਿਆਈਆਂ ਅੱਗੇ ਮੁਕਤੀ। ਤੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜਿਹੜਾ ਸਰੀਰ ਗੁਰੂ ਦੀ ਕਾਰ ਨਹੀਂ ਕਰਦਾ ਉਹ ਸੜ ਜਾਣਾ ਚਾਹੀਦਾ, ਕਿਸੇ ਕੰਮ ਨਹੀਂ।
ਜਗਤ ਜਲੰਦਾ ਡਿੱਠ ਮੈਂ,
ਸੰਸਾਰ ਨੂੰ ਸੜਦਿਆਂ ਵੇਖਿਆ। ਜਿਵੇਂ ਬਾਬੇ ਫਰੀਦ ਦਾ ਪਾਵਨ ਫਰਮਾਨ ਪੜ੍ਹਦੇ, ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਾਬਾ ਫਰੀਦ ਜੀ ਕਹਿੰਦੇ ਮੈਂ ਸਮਝਿਆ ਸੀ ਕਿ ਮੈਂ ਪਰੇਸ਼ਾਨ ਹਾਂ, ਸਰੀਰ ਤੋਂ ਉੱਪਰ ਉੱਠ ਕੇ ਵੇਖਿਆ ਤੇ ਹਰ ਘਰ ਵਿੱਚ ਅੱਗ ਬਲਦੀ ਅੱਗ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਗ ਚਲੰਦਾ ਡਿੱਠ ਮੈਂ, ਜਿਹੜਾ ਸੰਸਾਰ ਹੈ ਨਾ ਇਹਨੂੰ ਕਾਮ ਕ੍ਰੋਧ ਲੋਭ ਮੋਹ ਦੀ ਅੱਗ ਵਿੱਚ ਸੜਦਿਆਂ ਵੇਖਿਆ ਹੈ।
ਹਉਮ ਮੈਂ ਦੂਜਾ ਭਾਏ,
ਨਿਰਣਾ ਕੀਤਾ ਕਹਿੰਦੇ ਦੋ ਤਰ੍ਹਾਂ ਦੀ ਅੱਗ, ਇੱਕ ਮੈਂ ਇੱਕ ਦਵੈਤ ਭਾ, ਦੂਜਾ ਮਾੜਾ ਤੇ ਮੈਂ ਚੰਗਾ। ਦੂਜੇ ਭਾਏ ਤੋਂ ਭਾਵ ਦਵੈਤ, ਹਉਮੇ ਤੋਂ ਭਾ ਮੈਂ, ਇਹ ਦੋ ਤਰ੍ਹਾਂ ਦੀ ਅੱਗ ਸਾਨੂੰ ਸਾੜ ਰਹੀ ਹੈ।
ਨਾਨਕ ਗੁਰ ਸਰਣਾਈ ਉਬਰੇ,
ਬਚਾ ਹੈ ਉਹ ਕਿਵੇਂ ਗੁਰਮੁਖਾ ਗੁਰੂ ਕੀ ਸ਼ਰਨ ਵਿੱਚ ਆਉਣਾ ਕਰ। ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਗਏ ਉਭਰ ਗਏ। ਸਾਡੇ ਕੋਲ ਇਤਿਹਾਸ ਗਵਾਹ ਕਿ ਬਾਬਾ ਬਿਧੀ ਚੰਦ ਪੜਦੇ ਤਪ ਵਿੱਚ, ਤਪ ਦੇ ਭੱਠ ਵਿੱਚ ਵੀ ਉਹਦਾ ਰੋਮ ਸੜਿਆ ਨਹੀਂ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਉਭਰ ਗਏ, ਉਹ ਬਚ ਗਏ।
ਸੱਚ ਮਨ ਸ਼ਬਦ ਤੇ ਆਏ,
ਕਾਰਨ ਕਿਉਂਕਿ ਸੱਚੇ ਮਨ ਦੇ ਨਾਲ ਗੁਰੂ ਦੇ ਸ਼ਬਦ ਦੇ ਮਨ ਕੇਂਦਰਿਤ ਰੱਖਦੇ ਨੇ, ਗੁਰੂ ਕੇ ਉਪਦੇਸ਼ ਵੱਲ ਆਪਣੀ ਸੁਰਤੀ ਬਿਰਤੀ ਨੂੰ ਜੋੜ ਕੇ ਰੱਖਦੇ ਨੇ। ਧਿਆਏ ਤੋਂ ਪਾਕ ਕੇਂਦਰਿਤ ਕਰਨਾ, ਬਿਲਕੁਲ ਕੰਸੈਂਟਰੇਟ ਹੋ ਕਰਕੇ ਉਸ ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਨੇ, ਉਹਦੇ ਤੇ ਚੱਲਦੇ ਹਨ।
ਮਹਲਾ ਤੀਜਾ ਸ਼ਬਦ ਰੱਤੇ ਹੋ ਮੈਂ ਗਈ,
ਜੇ ਕਿਤੇ ਗੁਰੂ ਦੇ ਉਪਦੇਸ਼ ਦਾ ਤੈਨੂੰ ਰੰਗ ਚੜ ਜਾਏ ਤੇ ਤੇਰੇ ਅੰਦਰੋਂ ਮੈਂ ਚਲੀ ਜਾਏਗੀ, ਜਿਵੇਂ ਆਪਾਂ ਰੰਗ ਲਾਉਂਦੇ ਹਾਂ ਤੇ ਉਹਦੀ ਮਾਂਡੀ ਲੈ ਜਾਂਦੀ ਹੈ। ਇਸ ਪ੍ਰਕਾਰ ਗੁਰੂ ਦੇ ਉਪਦੇਸ਼ ਦੇ ਰੰਗਣ ਦੇ ਨਾਲ ਮੈਂ ਉੱਪਰ ਮੈਂ ਉਤਰ ਗਏ।
ਸੋਭਾਵੰਤੀ ਨਾਰ,
ਉਹ ਜੀਵ ਰੂਪੀ ਇਸਤਰੀ ਸੋਭਾ ਵਾਲੀ ਹੈ ਜਿਹਨੇ ਗੁਰੂ ਦਾ ਉਪਦੇਸ਼ ਕਮਾ ਕੇ ਤੇ ਮੈਂ ਨੂੰ ਪਾਸੇ ਕੀਤਾ।
ਫਿਰ ਕੈ ਭਾਣੇ ਸਦਾ ਚੱਲੇ,
ਜਿਹੜੀ ਜੀਵ ਰੂਪੀ ਇਸਤਰੀ ਉਹ ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਚੱਲਦੀ ਹੈ।
ਤਾਂ ਬਨਿਆ ਸਿੰਗਾਰ,
ਸ਼ਿੰਗਾਰ ਕੀਤਾ, ਸਫਲਾ ਸ਼ਿੰਗਾਰ ਕੀਤਾ। ਹੁਣ ਤਾਂ ਸ਼ਿੰਗਾਰ ਕਈ ਤਰ੍ਹਾਂ ਦੇ ਨਿਕੰਮੇ ਹੋ ਗਏ, ਬੜੀ ਸ਼ਰਮ ਆਉਂਦੀ ਗੱਲ ਕਰਦਿਆਂ। ਉਧਰ ਆਨੰਦ ਕਾਰਜ ਦੀ ਤਿਆਰੀ ਤੇ ਗੰਤੀ ਸਿੰਘ ਨੇ ਦੇਗ ਬਣਾਈ ਹੈ ਤੇ ਘਰ ਵਾਲੇ ਕਹਿੰਦੇ ਨੇ ਸਾਡੀ ਕਾਕੀ ਬਿਊਟੀ ਪਾਰਲਰ ਤੇ ਤਿਆਰ ਹੋਣ ਗਈ ਹੈ। ਤਿਆਰ ਇਹੋ ਜਿਹੀ ਅੱਗ ਲੱਗ ਜੇ ਤਿਆਰੀ ਨੂੰ ਕਿਹੋ ਜਿਹੀ ਤਿਆਰੀ ਹੈ, ਤਿਆਰੀ ਕਿਹੜੀ ਕਰਨੀ ਮੇਰੀ ਉਹ ਧੀਓ ਤੇ ਭੈਣੋ, ਇਹ ਮਜ਼ਾਕ ਵਾਲੀ ਜਗ੍ਹਾ ਨਹੀਂ, ਇਹ ਗੁਰੂ ਕਾ ਪਾਵਨ ਅਸਥਾਨ ਹੈ। ਇਹ ਝੂਠੇ ਸ਼ਿੰਗਾਰ ਨਾ ਕਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਉਹਨਾਂ ਸ਼ਿੰਗਾਰਾਂ ਦਾ ਜ਼ਿਕਰ ਵੀ ਹੈ, ਮੇਰੀ ਇਹ ਧੀਏ ਤੂੰ ਵਸਣਾ ਬਗਾਨੇ ਕਰ। ਉਹ ਕਿਹੜੇ ਨਿਮਨ ਸੋ ਅੱਖਰ ਖਮਣ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲੇ, ਨਿਮਨ ਸੁੱਖਰ ਨਿਉ ਕੇ ਰਹੋ, ਵੰਡ ਕੇ ਖਾ, ਤੇਰੀ ਜ਼ਬਾਨ ਵਿੱਚ ਮਿਠਾਸ ਹੋਵੇ, ਮੇਰੀ ਇਹ ਧੀਏ ਇਹਨਾਂ ਤਿੰਨਾਂ ਨਿਯਮਾਂ ਵਿੱਚ ਚੱਲੇਗੀ ਤੇ ਤੇਰੀ ਆਪਣੇ ਸਹੁਰਿਆਂ ਦੇ ਘਰ ਸੋਭਾ ਹੋਵੇਗੀ, ਤੇਰਾ ਮਾਣ ਸਨਮਾਨ ਕਾਇਮ ਰਹੇਗਾ। ਤੋ ਇਸ ਪ੍ਰਕਾਰ ਇਹ ਜਿਹੜੇ ਸ਼ਿੰਗਾਰ ਨੇ ਇਹ ਕਰਨੇ ਹਨ।
ਸਹਿਜ ਸੁਹਾਵੀ ਸਦਾ ਪਿਰ ਰਾਵੇ,
ਭਾਈ ਹਿਰਦੇ ਰੂਪੀ ਜਿਹੜੀ ਸਹਿਜ ਹੈ ਉਹ ਸੋਭਾ ਵਾਲੀ ਹੈ, ਜਿਹੜੀ ਪਤੀ ਪਰਮਾਤਮਾ ਨੂੰ ਚੇਤੇ ਕਰਦੀ ਹੈ।
ਹਰ ਵਰ ਪਾਇਆ ਨਾਰ,
ਸ੍ਰੇਸ਼ਟ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ,
ਪਰਿਪੂਰਨ ਪਰਮਾਤਮਾ ਨਾ ਮਰਦਾ ਤੇ ਨਾ ਉਹ ਜੀਵ ਰੂਪੀ ਇਸ ਨੂੰ ਕਿਸੇ ਪ੍ਰਕਾਰ ਦਾ ਦੁੱਖ ਹੋਵੇਗਾ ਜੰਮਣ ਤੇ ਮਰਨ ਦਾ।
ਸਦਾ ਸੁਹਾਗਣ ਨਾਰ
ਵੀ ਤੌਰ ਤੇ ਸੁਹਾਗਣ ਬਣ ਜੇਗੀ ਪਤੀ ਪਰਮੇਸ਼ਰ ਦੇ।
ਨਾਨਕ ਹਰ ਪ੍ਰਭ ਮੇਲ ਲਈ
ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਨੇ ਉਹਨਾਂ ਨੂੰ ਆਪਣ ਵਿੱਚ ਭੇਦ ਕਰ ਲਿਆ।
ਗੁਰ ਕਹੇਤ ਪਿਆਰ
ਦੇ ਨਾਲ ਗੁਰਮੁਖੋ ਪ੍ਰੇਮ ਕਰਦੇ ਹਨ ਦਿਲੋਂ
ਪੌੜੀ ਜਿੰਨਾ ਗੁਰ ਗੋਪਿਆ ਆਪਣਾ
ਆਪਣੇ ਗੁਰੂ ਨੂੰ ਲੁਕਾ ਕੇ ਰੱਖਦੇ ਨੇ ਵੀ ਮੈਂ ਗੁਰੂ ਦਾ ਨਾਂ ਨੀ ਲੈਣਾ ਉਹਨਾਂ ਦੇ ਬਾਰੇ ਕਹਿੰਦੇ ਹਨ
ਤੇ ਨਰ ਬੁਰਿਆਰੀ
ਬੁਰੇ ਜਾਣ ਨਾ ਕਰੀਏ
ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰੋ।
ਮੇਰੇ ਪਾਤਸ਼ਾਹ ਕਹਿੰਦੇ ਪਿਆਰੋ ਇਹੋ ਜਿਹੇ ਘਟਿਆ ਤੇ ਨਿਕੰਮੇ ਬੰਦਿਆਂ ਦੇ ਦਰਸ਼ਨ ਨਾ ਕਰੋ ਉਹਨਾਂ ਦੇ ਮੱਥੇ ਨਾ ਲੱਗੋ।
ਪਾਪਿਸ਼ਟ ਹਤਿਆਰੀ
ਦੋ ਸ਼ਬਦਾਂ ਦਾ ਮੇਲ ਉਹ ਭਾਈ ਪਾਪਾਂ ਨੂੰ ਪ੍ਰੇਮ ਕਰਦੇ ਨੇ ਇਸ ਤੋਂ ਕਹਿੰਦਾ ਪ੍ਰੇਮ ਕਰਨਾ ਉਹਨਾਂ ਨੂੰ ਗੁਨਾਹ ਚੰਗੇ ਲੱਗਦੇ ਨੇ ਇਹੋ ਜਿਹੇ ਬੁਰੇ ਬੰਦਿਆਂ ਤੋਂ ਸੁਚੇਤ ਕਰੋ ਰਹੋ।
ਉਹੀ ਘਰ ਘਰ ਫਿਰ ਕੁਸੁੱਧ ਮਨ
ਇੱਥੇ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਨੇ ਇਸ ਪ੍ਰਕਾਰ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ ਉਹ ਥਾਂ ਥਾਂ ਤੇ ਖੋਟੇ ਮਨ ਦਿਲ ਭੜਕਦੀ ਫਿਰਦੀ ਹੈ।
ਜਿਉਂ ਧਰ ਕਟ ਨਾਰੀ
ਧਰਕਟ ਤੋਂ ਭਾਵ ਹੁੰਦਾ ਜਿਹੜੀ ਪਤੀ ਦੇ ਨਾਲ ਟੁੱਟੀ ਹੋਵੇ ਸੋ ਜਿਹਨੇ ਆਪਣੇ ਪਤੀ ਦੇ ਨਾਲੋਂ ਸੰਬੰਧ ਤੋੜ ਲਿਆ ਨਾ ਤੇ ਜਿਹਨੂੰ ਕੋਈ ਨੀ ਚੱਲਦਾ ਇਸ ਪ੍ਰਕਾਰ ਉਹਨਾਂ ਮਨੁੱਖਾਂ ਦੀ ਅਵਸਥਾ ਜਾਨਣਾ ਕਰੋ।
ਵਡਭਾਗੀ ਸੰਗਤ ਮਿਲੇ
ਇਹਨਾਂ ਦੇ ਵੱਡੇ ਕਰਮ ਨੇ ਉਹਨਾਂ ਨੂੰ ਗੁਰਮੁਖਾਂ ਨੇਕ ਮਹਾਂਪੁਰਸ਼ਾਂ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਮਿਲੀ
ਗੁਰਮੁਖ ਸਵਾਰੀ
ਔਰ ਉਹਨਾਂ ਦੀ ਸੰਗਤ ਕਰਕੇ ਤੇ ਪ੍ਰੇਰਨਾ ਕਰਕੇ ਉਹਨਾਂ ਦਾ ਅੰਤਸ਼ਕਾਰ ਰੂਪੀ ਮੂੰਹ ਗੁਰੂ ਵਾਲੇ ਪਾਸੇ ਵੱਲ ਹੋ ਗਿਆ ਔਰ ਉਹਨਾਂ ਨੇ ਆਪਣੇ ਆਪ ਨੂੰ ਸਵਾਰ ਲਿਆ।
ਹਰ ਮਿਲੋ ਸਤਿਗੁਰ ਦਇਆ ਕਰ
ਅਰਦਾਸ ਬੇਨਤੀ ਕਰੀਏ ਵਾਹਿਗੁਰੂ ਸਾਨੂੰ ਇਹੋ ਜਿਹੇ ਗੁਰਮੁਖਾਂ ਨਾਲ ਮਿਲ ਨਾ ਕਰੋ। ਆਪਾਂ ਤਾਂ ਅਰਦਾਸ ਵਿੱਚ ਪੜ੍ਹਦੇ ਤੇ ਸੁਣਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਹੇ ਵਾਹਿਗੁਰੂ ਸਾਨੂੰ ਉਹਨਾਂ ਦੀ ਸੰਗਤ ਬਖਸ਼ਣਾ ਕਰੋ ਜੀ।
ਗੁਰ ਕਉ ਬਲਿਹਾਰੀ
ਸਤਿਗੁਰੂ ਪਾਤਸ਼ਾਹ ਮੈਂ ਆਪਣੇ ਆਪ ਨੂੰ ਤੇਰੇ ਸਮਰਪਿਤ ਕਰਦਾ ਹਾਂ ਮੈਂ ਆਪਣੇ ਆਪ ਨੂੰ ਤੇਰੇ ਅਧੀਨ ਕਰਦਾ ਹਾਂ ਮੈਂ ਤੇਰੇ ਤੋਂ ਸਦਕੇ ਜਾਵਾਂ ਇਹ ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ ਉੱਤੇ ਰਹਿਮਤਾਂ ਕਰਨ ਸੋ ਇਹਨਾਂ ਸੁਭ ਉਪਦੇਸ਼ਾਂ ਦੇ ਨਾਲ ਸਾਨੂੰ ਨਵਾਜਣ ਜਿੰਨੇ ਵੀ ਮਾਈ ਭਾਈ ਗੁਰੂ ਕੇ ਦਰਬਾਰ ਵਿੱਚ ਆਇਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਪਾਤਸ਼ਾਹ ਸਾਡੇ 'ਤੇ ਦਇਆ ਕਰੋ ਆਪਣੇ ਦਰੋਂ ਕੋਲੋਂ ਸਿੱਖੀ ਸਿਰਕ ਭਰੋਸੇ ਦੀ ਖੈਰ ਪਾਓ ਨਾਮ ਦੀਆਂ ਦਾਤਾਂ ਬਖਸ਼ੋ ਸੱਚੇ ਪਾਤਸ਼ਾਹ ਇਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਦਾ ਧੰਨਵਾਦ ਗੁਰੂ ਕੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।